ਭਾਈ ਕਾਕਾ ਸਿੰਘ ਉੱਤੇ ਕਿਰਪਾ ਦ੍ਰਿਸ਼ਟੀ। ਗੱਲਾ ਢੇਰ ਨਾਮੇ ਨਗਰ ਦਾ, ਜੋ ਹੋਤੀ ਮੈਦਾਨ ਦੇ ਪਾਸ ਹੀ ਹੈ, ਇੱਕ ਕਾਕਾ ਸਿੰਘ ਨਾਮ ਦਾ ਪ੍ਰੇਮੀ ਹੁੰਦਾ ਸੀ, ਜੋ ਆਪਣੇ ਪਿੰਡ ਵਿੱਚ ਦੁਕਾਨ ਕਰਦਾ ਸੀ। ਖਿਆਲ ਬੜੇ ਚੰਗੇ ਸਨ, ਕਾਰ ਵਿਹਾਰ ਸੱਚਾ ਸੀ, ਲੋਕ ਬੜੇ ਪ੍ਰਸੰਨ ਸਨ। ਇੱਕ ਦਿਨ ਇਸ ਕਾਕਾ ਸਿੰਘ ਨੇ ਬਾਬਾ ਕਰਮ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਅਰਜ਼ ਕੀਤੀ, ਗਰੀਬ ਨਿਵਾਜ ਦਾਸ ਨੂੰ ਵੀ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੋ, ਮਨ ਪ੍ਰਭੂ ਸਿਮਰਨ ਵਿੱਚ ਜੁੜਿਆ ਰਹੇ, ਜਿਸ ਕਰਕੇ ਧਾਰਨ ਕੀਤਾ ਅਮੋਲਕ ਮਨੁੱਖਾ ਜਨਮ ਸਫਲਾ ਹੋਵੇ। ਉਸ ਦੀ ਬੇਨਤੀ ਸੁਣ ਕੇ ਦੀਨ ਦਿਆਲ ਪਰਮ ਕਿਰਪਾਲੂ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਉਸਦਾ ਹਿਰਦਾ ਰੂਪੀ ਬਰਤਨ ਸਾਫ਼ ਦੇਖਿਆ ਕਿ ਹਿਰਦਾ ਸ਼ੁੱਧ ਹੈ, ਉਪਦੇਸ਼ ਕਾਟ ਕਰੇਗਾ। ਮਹਾਤਮਾ ਤਾਂ ਅਧਿਕਾਰੀ ਦਾ ਹਿਰਦਾ ਦੇਖਦੇ ਹਨ ਕਿ ਸ਼ੁੱਧ ਹੈ ਜਾਂ ਅਸ਼ੁੱਧ। ਵਸਤੂ ਦੇਂਦਿਆਂ ਦੇਰ ਨਹੀਂ ਕਰਦੇ, ਪਰ ਅੱਗੇ ਸੰਭਾਲਣ ਦੀ ਸ਼ਕਤੀ ਹੋਵੇ। ਅਨ ਅਧਿਕਾਰੀ ਪ੍ਰਤੀ ਭਗਤ ਜੀ ਫਰਮਾਉਂਦੇ ਹਨ, ਰਾਮ ਪਦਾਰਥ ਉਪਾਇ ਕੈ ਕਬੀਰਾ ਗਾਂਠ ਨ ਖੋਲ, ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ, ਤਥਾ ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਕੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਿਕਾਏ। ਪਹਿਲਾਂ ਸਤਪੁਰਸ਼ ਜਿਗਿਆਸੂ ਨੂੰ ਜਪ ਤਪ ਤਤੀਖਿਆ ਦੁਆਰਾ ਸੇਵਾ ਵਿੱਚ ਲਾ ਕੇ ਉਸ ਦਾ ਹਿਰਦਾ ਸ਼ੁੱਧ ਕਰਦੇ ਹਨ, ਫਿਰ ਨਾਮ ਦੀ ਦਾਤ ਬਖਸ਼ਦੇ ਹਨ। ਜਿਵੇਂ ਜ਼ਿਮੀਂਦਾਰ ਪਹਿਲਾਂ ਧਰਤੀ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਫਿਰ ਉਸ ਵਿੱਚ ਬੀਜ ਬੀਜਦਾ ਹੈ, ਬੰਜਰ ਵਿੱਚ ਬੋਇਆ ਬੀਜ ਵੀ ਨਿਫਲ ਜਾਂਦਾ ਹੈ, ਫਿਰ ਧਰਤੀ ਨੂੰ ਬਣਾ ਕੇ ਬੀਜ ਨਾ ਬੀਜੇ ਤਾਂ ਉਸ ਦੀ ਮਿਹਨਤ ਨਿਫਲ ਜਾਂਦੀ ਹੈ, ਕਿਉਂਕਿ ਉਸ ਵਿੱਚ ਘਾਹ ਫੂਸ ਤੇ ਝਾੜ ਹਰੇ ਹੋ ਜਾਂਦੇ ਹਨ, ਕਲਰੀ ਪੈ ਜਾਂਦੀ ਹੈ। ਜੈਸੇ ਧਰਤੀ ਸਾਧੈ ਬਹੁ ਬੇਦ ਬਿਨ ਬੀਜੈ ਨਹੀਂ ਜਾਮੈ, ਅਤੇ ਬਿਨ ਰੁੱਤ ਤੋਂ ਬੀਜਿਆ ਬੀਜ ਬਿਰਥਾ ਹੈ। ਕੁਰੁੱਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹਾ ਮੂਲ ਗਵਾਇੰਦਾ। ਇਸੇ ਤਰ੍ਹਾਂ ਬੁੱਧੀ ਰੂਪੀ ਧਰਤੀ ਵਿੱਚ ਇਸ ਨੂੰ ਸ਼ੁੱਧ ਕਰਕੇ ਨਾਮ ਰੂਪੀ ਬੀਜ ਬੀਜਣਾ ਸਫਲਾ ਹੈ, ਪਰ ਇਹ ਪੂਰਨ ਸਾਧੂਆਂ ਦੀ ਸੰਗਤ ਚੋਂ ਪ੍ਰਾਪਤ ਹੁੰਦਾ ਹੈ। ਉਸ ਸਮੇਂ ਕਲਪਾਣੀ ਦੇ ਕਿਨਾਰੇ ਬੈਠੇ ਸੰਤ ਜੀ ਨੇ ਇਸ ਦੀ ਬੇਨਤੀ ਸੁਣ ਕੇ ਅਤੇ ਇਸ ਨੂੰ ਇਲਾਹੀ ਵਸਤੂ ਦੇ ਲਾਇਕ ਜਾਣ ਕੇ ਅੰਮ੍ਰਿਤ ਰੂਪੀ ਉਪਦੇਸ਼ ਦੀ ਬਖਸ਼ਿਸ਼ ਕੀਤੀ ਅਤੇ ਕਿਹਾ, ਸਵੇਰੇ ਅੰਮ੍ਰਿਤ ਵੇਲੇ 2 ਵਜੇ ਜਾ ਕੇ ਇਸ਼ਨਾਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਮ੍ਰਿਤ ਰੂਪੀ ਬਾਣੀ ਮੁਕਤੀਦਾਤਾ ਸ੍ਰੀ ਜਪਜੀ ਸਾਹਿਬ ਜੀ ਦੇ 5 ਪਾਠ ਕਰਿਆ ਕਰੋ, ਫਿਰ ਦਿਨ ਚੜ੍ਹੇ ਤੱਕ ਇਕਾਗਰ ਮਨ ਦੁਆਰਾ ਗੁਰ ਸ਼ਬਦ ਦਾ ਅਭਿਆਸ ਕਰਿਆ ਕਰੋ, ਦਿਨ ਚੜ੍ਹੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ ਅਤੇ ਕੀਰਤਨ ਸੁਣਨਾ, ਫਿਰ ਸੱਚ ਦਾ ਵਿਹਾਰ ਕਰਨਾ। ਆਏ ਅਭਿਆਗਤ ਸਿੱਖ ਸਾਧ ਦੀ ਰੋਟੀ ਕੱਪੜੇ ਦੁਆਰਾ ਸੇਵਾ ਕਰਨੀ, ਮੁੱਖੋਂ ਸੱਚ ਬੋਲਣਾ ਤੇ ਸੱਚ ਦਾ ਹੀ ਵਿਹਾਰ ਕਰਨਾ। ਸੱਚ ਵਾਲੇ ਦੀ ਸਦਾ ਜੈ ਹੁੰਦੀ ਹੈ, ਸੱਚ ਬੋਲਣ ਕਰਕੇ ਸਭ ਕਾਜ ਸੁਹੇਲੇ ਹੁੰਦੇ ਹਨ। ਜਾਓ ਗੁਰੂ ਕੇ ਲਾਲ, ਬੇੜੇ ਪਾਰ ਹੋ ਜਾਣਗੇ। ਕਾਕਾ ਸਿੰਘ ਜੀ, ਅੱਜ ਪੂਰਨ ਮਾਸ਼ੀ ਦਾ ਪੁਰਬ ਹੈ, ਇਹ ਮਹੂਰਤ ਨਛੱਤਰ ਤੁਹਾਡੀ ਮਦਦ ਕਰ ਰਹੇ ਹਨ। ਅੱਜ 21 ਬੀਬੀਆਂ 33 ਗੁਰਸਿੱਖਾਂ ਤੇ 1 ਤੁਸਾਂ ਨਾਮ ਅੰਮ੍ਰਿਤ ਨੂੰ ਪਾਨ ਕੀਤਾ ਹੈ, ਚੰਗੇ ਭਾਗ ਲੈ ਕੇ ਆਏ ਹੋ, ਤੁਹਾਡੇ ਅੰਦਰ ਨਾਮ ਵਸੇਗਾ, ਜੋ ਵੀ ਤੁਹਾਡੀ ਸੰਗਤ ਕਰੇਗਾ ਉਸ ਦਾ ਉਧਾਰ ਹੋ ਜਾਏਗਾ। ਇਹ ਹਜ਼ੂਰ ਦੇ ਬਚਨ ਸੁਣ ਕੇ ਸਾਚ ਵਖਰ ਕੇ ਵਪਾਰੀ ਵਿਰਲੇ, ਕਾਕਾ ਸਿੰਘ ਜੀ ਵੀ ਹਰੀ ਤਨ ਦੇ ਵਪਾਰੀ ਬਣ ਕੇ ਆਏ। ਹਰ ਰਸ ਸਾਧੂ ਹਾਟ ਸਮਾਏ, ਇਸ ਅਸਲੀ ਸੱਚੀ ਦੁਕਾਨ ਤੋਂ ਤਨ ਮਨ ਦੀ ਭੇਟਾ ਦੇ ਕੇ ਕਾਕਾ ਸਿੰਘ ਨੇ ਅਸਲੀ ਧਨ ਖਰੀਦਿਆ ਤੇ ਬਾਬਾ ਜੀ ਨੂੰ ਨਮਸਕਾਰ ਕਰ ਆਗਿਆ ਪਾ ਕੇ ਘਰ ਆ ਗਏ। ਪਿੰਡ ਆ ਕੇ ਖੂਬ ਅਭਿਆਸ ਕੀਤਾ। ਬਸ ਫਿਰ ਕੀ ਸੀ, ਆਉਂਦਿਆਂ ਹੀ ਨਾਮ ਦੀ ਰੰਗਣ ਚੜ੍ਹ ਗਈ ਅਤੇ ਸੱਚਾ ਫਕੀਰ ਬਣ ਗਿਆ। ਇਸ ਦੇ ਸਿਮਰਨ ਦੀਆਂ ਸਾਰੇ ਇਲਾਕੇ ਵਿੱਚ ਧੁੰਮਾਂ ਪੈ ਗਈਆਂ। ਅੰਮ੍ਰਿਤ ਵੇਲਾ ਨਾਮ ਸਿਮਰਨ ਵਿੱਚ ਸਫਲਾ ਕਰਕੇ ਫਿਰ ਦਿਨ ਚੜ੍ਹੇ ਦੁਕਾਨਦਾਰੀ ਕਰਦੇ, ਪਰੰਤੂ ਕੇਵਲ ਨਿਰਵਾਹ ਵਾਸਤੇ ਹੀ। ਜਦੋਂ 2-4 ਦਿਨਾਂ ਦਾ ਰਾਸ਼ਨ ਜਮ੍ਹਾਂ ਹੋ ਜਾਂਦਾ, ਫਿਰ ਦੁਕਾਨ ਨੂੰ ਬੰਦ ਕਰਕੇ ਕਈ-ਕਈ ਦਿਨ ਇਕਾਂਤ ਜੰਗਲ ਵਿੱਚ ਜਾ ਬੈਠਣਾ ਤੇ ਭਜਨ ਕਰਨਾ। ਇਸ ਦਾ ਨੇਕ ਚੱਲਣ ਦੇਖ ਕੇ ਆਦਮਖੋਰ ਪਠਾਣ ਵੀ ਝੁੱਕ ਗਏ ਅਤੇ ਆਪਣੀ ਬੋਲੀ ਪਸ਼ਤੋ ਵਿੱਚ ਸਿਫਤ ਕਰਿਆ ਕਰਨ ਕਿ ਕਾਕਾ ਖਾਸੜੇ ਦੀਆਂ ਰਿਸ਼ਤਿਆਂ ਕਾਕਾ ਖਾਸੜੇ ਦੀ ਰਿਸ਼ਤਿਆਂ ਬਾਇਆ ਦਰੋਗ ਨਾਦੀ ਬਾਇਆ। ਕਾਕਾ ਸਿੰਘ ਭਲਾ ਆਦਮੀ ਹੈ, ਸਦਾ ਸੱਚ ਬੋਲਦਾ ਹੈ, ਕਦੇ ਝੂਠ ਨਹੀਂ ਬੋਲਦਾ। ਇਉਂ ਬਾਬਾ ਜੀ ਦੀ ਕਿਰਪਾ ਸਦਕਾ ਪਠਾਣ ਵੀ ਇਸ ਦਾ ਅਦਬ ਕਰਨ ਲੱਗ ਪਏ ਅਤੇ ਇਸ ਦੀ ਦੁਕਾਨ ਵਿੱਚੋਂ ਹੀ ਸੌਦਾ ਖਰੀਦਿਆ ਕਰਨ। ਅੰਤ ਨੂੰ ਸਦਾ ਸੱਚ ਵਾਲਿਆਂ ਦੀ ਹੀ ਵਡਿਆਈ ਤੇ ਜੈ ਹੁੰਦੀ ਹੈ। ਯਥਾ ਸੱਚੈ ਮਾਰਗੇ ਚੱਲਦਿਆਂ ਉਸਤ ਕਰੇ ਜਹਾਨ। ਇੱਕ ਸਮੇਂ ਬਾਬਾ ਜੀ ਦੀ ਹਜ਼ੂਰੀ ਵਿੱਚ ਦਸਵੀਂ ਦੇ ਜੋੜ ਮੇਲੇ ਤੇ ਕਾਕਾ ਸਿੰਘ ਨਾਲ ਬਹੁਤ ਸੰਗਤ ਆਈ, ਜਿਸ ਵਿੱਚ ਸਹਿਜਧਾਰੀ ਸਿੱਖ ਤੇ ਮੁਸਲਮਾਨ ਪਠਾਣ ਵੀ ਸਨ। ਬਾਬਾ ਜੀ ਪਾਸ ਪਹਿਲਾਂ ਹੀ ਕੰਸੋਆਂ ਪੁੱਜ ਗਈਆਂ ਸਨ ਕਿ ਤੁਹਾਡੇ ਚਰਨਾਂ ਚੋਂ ਵਰਸ ਆਏ ਭਾਈ ਕਾਕਾ ਸਿੰਘ ਦੀ ਸੰਗਤ ਨੇ ਕਈ ਮੁਸਲਮਾਨ ਵੀ ਗੁਰੂ ਘਰ ਦੇ ਪ੍ਰੇਮੀ ਬਣਾ ਦਿੱਤੇ ਹਨ। ਜਿਵੇਂ ਬੂਟੇ ਨੂੰ ਫਲ ਲੱਗਿਆ ਦੇਖ ਕੇ ਮਾਲੀ ਦਾ ਮਨ ਪ੍ਰਸੰਨ ਹੁੰਦਾ ਹੈ, ਇਮਤਿਹਾਨ ਚੋਂ ਵਿਦਿਆਰਥੀ ਨੂੰ ਫਸਟ ਆਇਆ ਜਾਣ ਕੇ ਸਕੂਲ ਦੇ ਮਾਸਟਰ ਦਾ ਮਨ ਪ੍ਰਸੰਨ ਹੁੰਦਾ ਹੈ, ਇਸੇ ਤਰ੍ਹਾਂ ਸੇਵਕ ਦੀ ਵਡਿਆਈ ਤੇ ਕਮਾਈ ਦੇ ਬਚਨ ਸੁਣ ਕੇ ਮਹਾਂਪੁਰਸ਼ਾਂ ਦਾ ਮਨ ਵੀ ਪ੍ਰਸੰਨ ਹੁੰਦਾ ਹੈ। ਉਸ ਸਮੇਂ ਲੰਗਰ ਅਸਥਾਨ ਦੇ ਹੇਠਲਾ ਪਾਸੇ ਕਲਪਾਣੀ ਦੇ ਪਾਸ ਦੀਵਾਨ ਸਜਿਆ ਹੋਇਆ ਸੀ, ਜਿੱਥੇ ਸਾਹਿਬਾਨ ਤਣੇ ਹੋਏ ਸਨ। ਸੁਨਹਿਰੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਉਸ ਜਗ੍ਹਾ ਬਾਬਾ ਜੀ ਇੱਕ ਪਾਸੇ ਰਾਗੀ ਸਿੰਘਾਂ ਦੇ ਪਾਸ ਸਜੇ ਹੋਏ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ। ਗੁਰਬਾਣੀ ਦਾ ਅਖੰਡ ਕੀਰਤਨ ਹੋ ਰਿਹਾ ਸੀ। ਰੱਬੀ ਸਿਫਤ ਵਿੱਚ ਜੁੜੇ ਗੁਰੂ ਚਰਨਾਂ ਦੇ ਭੌਰੇ ਇਸ ਰੂਹਾਨੀ ਆਨੰਦ ਨੂੰ ਮਾਣ ਰਹੇ ਸਨ। ਇਸ ਸਮੇਂ ਜੋ ਅੰਮ੍ਰਿਤਮਈ ਨਾਮ ਦੀ ਵਰਖਾ ਦਾ ਆਨੰਦ ਗੁਰੂ ਪਿਆਰੇ ਲੈ ਰਹੇ ਸਨ, ਉਹ ਆਨੰਦ ਤਾਂ ਉਹ ਹੀ ਦੱਸ ਸਕਦੇ ਹਨ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ, ਅਥਵਾ ਕਵਨ ਉਪਮਾ ਦਿਓ ਕਵਨ ਵਡਾਈ ਨਾਨਕ ਖੇਨ ਖੇਨ ਵਾਰੇ। ਪਰ ਗੁਰੂ ਦਰਬਾਰ ਦੀ ਸੋਭਾ ਵੀ ਦੇਖਣ ਵਾਲਿਆਂ ਦੇ ਮਨਾਂ ਨੂੰ ਧੂ ਪਾਉਂਦੀ। ਸੰਗਤ ਦੀ ਬੜੀ ਭੀੜ ਜੁੜੀ ਸੀ। ਅਰਦਾਸੀਆ ਸਿੱਖ ਦਰਸ਼ਨ ਕਰਨ ਵਾਲੇ ਪ੍ਰੇਮੀਆਂ ਨੂੰ ਇੱਕ ਪਾਸੇ ਦੀ ਦਰਸ਼ਨ ਕਰਵਾ ਕੇ ਦੂਜੇ ਪਾਸੇ ਬਿਠਾਈ ਜਾਂਦੇ ਸੀ। ਹਜ਼ੂਰ ਦੀ ਭੇਟਾ ਮਾਇਆ ਬਸਤਰ ਬਰਤਨ ਪਤਾਸੇ ਮਿਸ਼ਰੀ ਬਦਾਮ ਇਲਾਇਚੀ ਆਦਿਕ ਪ੍ਰਸ਼ਾਦ ਦੇ ਪ੍ਰੇਮੀਆਂ ਵੱਲੋਂ ਢੇਰ ਲੱਗ ਗਏ। ਮੱਥਾ ਟੇਕਣ ਵਾਲਿਆਂ ਨੂੰ ਇਲਾਇਚੀਆਂ ਤੇ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ ਜਾਂਦਾ। ਦਰਸ਼ਨ ਕਰਨ ਵਾਲੇ ਪ੍ਰੇਮੀ ਆਪਣੇ ਆਪ ਨੂੰ ਧੰਨ ਸਮਝਦੇ। ਯਥਾ ਵੱਡੈ ਭਾਗ ਦੇਵੈ ਪਰਮੇਸਰ ਕੋਟ ਫਲਾ ਦਰਸ਼ਨ ਗੌਰ ਡੀਠੇ, ਅਥਵਾ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ, ਤਥਾ ਸਾਧ ਕੀ ਸੋਭਾ ਸਾਧ ਬਾਨੇ ਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਧੰਨ ਭਾਗ ਹਨ ਦਰਸ਼ਨ ਕਰਨ ਵਾਲਿਆਂ ਦੇ, ਦਰਸ਼ਨ ਕਰਕੇ ਪ੍ਰੇਮੀਆਂ ਦਾ ਮਨ ਤ੍ਰਿਪਤ ਨਹੀਂ ਹੁੰਦਾ। ਸਾਰੀਆਂ ਸੰਗਤਾਂ ਸੰਤਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ। ਭਾਈ ਕਾਕਾ ਸਿੰਘ ਜੀ ਦੇ ਨਾਲ ਆਏ ਸਹਿਜਧਾਰੀ ਵੀਰ ਮੁਸਲਮਾਨ ਪਠਾਣ ਆਪੋ ਆਪਣੀ ਭੇਟਾ ਅਰਪ ਕੇ ਸ਼ਰਧਾ ਸਹਿਤ ਬਾਬਾ ਜੀ ਦੇ ਚਰਨ ਪਰਸ ਰਹੇ ਹਨ। ਜਦੋਂ ਕਾਕਾ ਸਿੰਘ ਦੀ ਵਾਰੀ ਆਈ, ਉਹ ਤਾਂ ਸੰਤਾਂ ਦੇ ਚਰਨ ਨਾਲ ਹੀ ਲਿਪਟ ਗਿਆ, ਨੇਤਰਾਂ ਚੋਂ ਜਲ ਵਹਿ ਤੁਰਿਆ। ਮੈਂ ਨੀਰ ਵਹੇ ਵਹੇ ਚੱਲੈ ਜੀਓ, ਵੈਰਾਗ ਥੰਮਿਆ ਨਾ ਜਾਵੇ, ਮਹਾਂਪੁਰਸ਼ਾਂ ਨੇ ਸੀਸ ਤੇ ਹੱਥ ਰੱਖਿਆ ਅਤੇ ਆਪਣੇ ਪਾਵਨ ਹੱਥਾਂ ਨਾਲ ਚਰਨਾਂ ਤੋਂ ਸੀਸ ਚੁੱਕ ਕੇ ਉੱਚਾ ਕੀਤਾ ਅਤੇ ਆਖਿਆ, ਗੁਰੂ ਪਿਆਰੇ, ਸਾਵਧਾਨ ਹੋਵੋ ਅਤੇ ਵੈਰਾਗ ਰੋਕੋ। ਬਾਬਾ ਜੀ ਦੇ ਕਥਨ ਅਨੁਸਾਰ ਇਸਨੇ ਧੀਰਜ ਧਰੀ ਅਤੇ ਜੋ ਧਰਮ ਦੀ ਕਿਰਤ ਚੋਂ ਦਸਵੰਦ ਕੱਢਿਆ ਸੀ ਉਹ ਮਾਇਆ ਭੇਟ ਕੀਤੀ। ਸੰਤਾਂ ਨੇ ਇਸ ਨੂੰ ਇਸ਼ਾਰਾ ਕਰਕੇ ਆਪਣੇ ਪਾਸ ਹੀ ਇੱਕ ਪਾਸੇ ਬਿਠਾ ਲਿਆ। ਹੋਰ ਵੀ ਨਾਲ ਦੇ ਸਾਥੀ ਭੇਟਾ ਅਰਪ ਕੇ ਹਜ਼ੂਰੀ ਵਿੱਚ ਬੈਠੇ ਪਾਵਨ ਦਰਸ਼ਨ ਕਰ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਬੜਾ ਵੈਰਾਗ ਵਾਲਾ ਮੁਸਲਮਾਨ ਵੀ ਸੀ, ਜਿਸ ਦਾ ਪਿੱਛਾ ਕੰਧਾਰ ਦਾ ਸੀ। ਇਸ ਨੂੰ ਸਾਰੇ ਹੀ ਲੋਕੀ ਮੀਆਂ ਕੰਧਾਰੀ ਕਹਿ ਕੇ ਬੁਲਾਉਂਦੇ ਸਨ। ਇਹ ਸੰਤਾਂ ਦੀ ਭੇਟਾ ਕਰਨ ਲਈ ਬੜੇ ਸਿਦਕ ਨਾਲ ਕਾਲੀ ਉੱਨ ਦਾ ਹੱਥੀ ਕੱਤ ਕੇ ਇੱਕ ਬੜਾ ਮੁਲਾਇਮ ਆਸਣ ਤਿਆਰ ਕਰਕੇ ਲਿਆਇਆ ਸੀ। ਇਸ ਦੇ ਖਾਨਦਾਨ ਦੇ ਕਿਸੇ ਵੱਡੇ ਬਜ਼ੁਰਗ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਤੇ ਵਰ ਹੋਏ ਸਨ, ਜਿਸ ਕਰਕੇ ਇਹ ਵੀ ਗੁਰੂ ਘਰ ਦਾ ਬੜਾ ਸ਼ਰਧਾਲੂ ਤੇ ਪ੍ਰੇਮੀ ਸੀ। ਇਸ ਨੇ ਸੰਤਾਂ ਦੇ ਚਰਨ ਪਰਸੇ ਤੇ ਆਸਣ ਭੇਟ ਕੀਤਾ। ਸੰਤਾਂ ਨੇ ਇਸ ਦਾ ਪਿਆਰ ਦੇਖ ਕੇ ਬੜਾ ਸਤਿਕਾਰ ਕੀਤਾ ਤੇ ਪਾਸ ਬਿਠਾਇਆ ਅਤੇ ਇਸ ਮਹਾਂਪੁਰਸ਼ ਦੀ ਪਵਿੱਤਰ ਨਿਸ਼ਾਨੀ ਆਸਣ ਨੂੰ ਆਪਣੀ ਛਾਤੀ ਨਾਲ ਲਾ ਕੇ ਗੋਡਿਆਂ ਤੇ ਰੱਖ ਲਿਆ। ਫਿਰ ਇਸ ਨੂੰ ਵਰ ਦੇ ਕੇ ਨਿਹਾਲ ਕਰ ਦਿੱਤਾ। ਉਸ ਆਸਣ ਨੂੰ ਸੰਤ ਹਮੇਸ਼ਾ ਹੀ ਆਪਣੇ ਪਾਸ ਰੱਖਦੇ, ਕਿਉਂਕਿ ਭਜਨ ਕਰਨ ਵਾਲੇ ਫਕੀਰ ਨੇ ਬੜੇ ਚਾਹ ਨਾਲ ਬਣਾਇਆ ਸੀ। ਇਤਨੇ ਨੂੰ ਦੀਵਾਨ ਦੀ ਸਮਾਪਤੀ ਹੋਈ। ਅਰਦਾਸ ਤੋਂ ਬਾਅਦ ਕੜਾ ਪ੍ਰਸਾਦ ਦੀ ਦੇਗ ਵਰਤੀ। ਫਿਰ ਸੰਗਤ ਨੇ ਕੜਾ ਪ੍ਰਸਾਦ ਛਕਿਆ। ਸ਼ਾਮ ਦੇ ਵਕਤ ਸੰਤਾਂ ਨੂੰ ਪਾਲਕੀ ਵਿੱਚ ਅਸਵਾਰ ਕਰਾ ਕੇ ਬੈਂਡ ਵਾਜੇ ਤੇ ਨਰ ਸਿੰਘਿਆਂ ਦੀ ਘਨ ਘੋਰ ਨਾਲ ਸੰਗਤਾਂ ਆਪ ਜੀ ਨੂੰ ਗੁਫਾ ਵੱਲ ਬਰੇਤੀ ਤੇ ਲੈ ਆਈਆਂ। ਇਸ ਜਗ੍ਹਾ ਆਪ ਜੀ ਪਾਲਕੀ ਤੋਂ ਉਤਰ ਕੇ ਨਦੀ ਕਿਨਾਰੇ ਜਾ ਬੈਠੇ ਅਤੇ ਸੰਗਤ ਨੂੰ ਡੇਰੇ ਜਾਣ ਦੀ ਆਗਿਆ ਹੋਈ। ਹਰ ਰੋਜ਼ ਵਾਂਗ ਰਾਤ ਦੇ 11 ਵਜੇ ਸੰਤਾਂ ਵਾਸਤੇ ਬਾਹਰ ਹੀ ਦੁੱਧ ਤੇ ਪ੍ਰਸ਼ਾਦਾ ਆਇਆ। ਸਾਰੇ ਸਾਧੂਆਂ ਨੂੰ ਵੀ ਪੰਗਤਾਂ ਲਗਾ ਕੇ ਗੁਰੂ ਕਾ ਲੰਗਰ ਵਰਤਾਇਆ ਗਿਆ। ਸੰਤਾਂ ਸਮੇਤ ਪ੍ਰਸ਼ਾਦ ਛਕ ਕੇ ਸਾਰੇ ਹੀ ਬਿਰਾਜ ਗਏ। ਨਿਯਮ ਅਨੁਸਾਰ ਅੰਮ੍ਰਿਤ ਵੇਲੇ ਸਾਵਧਾਨ ਹੋ ਕੇ ਸੌਚ ਇਸ਼ਨਾਨ ਕੀਤਾ ਤੇ ਸਮਾਧੀ ਵਿੱਚ ਲੀਨ ਹੋ ਗਏ। ਦਿਨ ਚੜੇ ਡੇਰੇ ਤੋਂ ਪਾਲਕੀ ਆ ਗਈ। ਸੰਤਾਂ ਨੂੰ ਪਾਲਕੀ ਵਿੱਚ ਬਿਠਾ ਕੇ ਸੰਗਤਾਂ ਡੇਰੇ ਲੈ ਆਈਆਂ। ਸਭਨਾਂ ਨੇ ਦਰਸ਼ਨ ਕੀਤੇ। ਅੱਗੇ ਦੀਵਾਨ ਸਜਿਆ ਹੋਇਆ ਸੀ। ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਬਾਬਾ ਜੀ ਤਾਬਿਆ ਸੱਜ ਗਏ। ਸਾਰੀ ਸੰਗਤ ਵੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜਨਮ ਸਫਲਾ ਕਰ ਰਹੀ ਸੀ। 10 ਵਜੇ ਭੋਗ ਪਿਆ, ਅਰਦਾਸ ਹੋਈ, ਦੇਗ ਵਰਤੀ। ਬਾਬਾ ਜੀ ਬਾਹਰ ਪਲੰਘ ਤੇ ਆ ਸੱਜੇ। ਦਰਸ਼ਨ ਕਰਨ ਵਾਲੇ ਪ੍ਰੇਮੀਆਂ ਦੀ, ਅਰਜ਼ਾ ਕਰਨ ਵਾਲੇ ਦੁਨੀਆਦਾਰਾਂ ਦੀ, ਮੰਗਾਂ ਮੰਗਣ ਵਾਲੇ ਲੋੜਵੰਦਾਂ ਦੀ ਬੜੀ ਭੀੜ ਜੁੜੀ ਸੀ। ਇੱਕ ਪਾਸੇ ਭਾਈ ਅਤੇ ਦੂਜੇ ਪਾਸੇ ਮਾਈਆਂ ਬੈਠੀਆਂ ਸਨ। ਆਪੋ ਆਪਣੀ ਵਾਰੀ ਅਨੁਸਾਰ ਪ੍ਰੇਮੀ ਪਾਸ ਜਾ ਕੇ ਬੇਨਤੀਆਂ ਕਰਦੇ ਤੇ ਵਰਾਂ ਦੇ ਦਾਤੇ ਤੋਂ ਲੋੜਾਂ ਪੂਰੀਆਂ ਕਰਵਾਉਂਦੇ। ਜਦੋਂ ਭਾਈ ਕਾਕਾ ਸਿੰਘ ਦੀ ਵਾਰੀ ਆਈ ਤਾਂ ਇਸ ਨੇ ਅਰਜ਼ ਕੀਤੀ, ਗਰੀਬ ਨਿਵਾਜ, ਆਪ ਅੰਤਰਜਾਮੀ ਹੋ, ਮੇਰੀ ਲੜਕੀ ਵਰ ਪ੍ਰਾਪਤ ਹੋ ਗਈ ਹੈ। ਮੈਂ ਚਾਹੁੰਦਾ ਹਾਂ ਹਜ਼ੂਰ ਦੀ ਕਿਰਪਾ ਦਾ ਸਦਕਾ ਕਿਸੇ ਚੰਗੇ ਸਿੱਖ ਘਰਾਣੇ ਵਿੱਚ ਜੋ ਆਪ ਜੀ ਦੇ ਚਰਨਾਂ ਦਾ ਪ੍ਰੇਮੀ ਹੋਵੇ ਕਾਕੀ ਦਾ ਰਿਸ਼ਤਾ ਕਰਾਂ, ਕਿਉਂਕਿ ਭਾਈ ਕਾਕਾ ਸਿੰਘ ਜੀ ਦਾ ਕੰਮ ਗਰੀਬੀ ਦਾ ਸੀ ਤੇ ਹੋਰ ਵੀ ਕੋਈ ਪੂਰਨ ਗੁਰਸਿੱਖ ਲੜਕਾ ਚਾਹੁੰਦਾ ਸੀ। ਭਾਈ ਕਾਕਾ ਸਿੰਘ ਦੀ ਇਹ ਬੇਨਤੀ ਸੁਣ ਕੇ ਦਿਲਾਂ ਦੇ ਜਾਣਨ ਹਾਰ ਭੋਗ ਮੋਖ ਦੇ ਦਾਤੇ ਨੇ ਦੋਵੇਂ ਨੇਤਰ ਬੰਦ ਕਰ ਲਏ ਅਤੇ ਕੋਈ ਉੱਤਰ ਨਾ ਦਿੱਤਾ। ਪਿੱਛੇ ਦੱਸ ਆਏ ਹਾਂ ਕਿ 21 ਮਾਈਆਂ ਨੇ ਪੁੰਨਿਆ ਦੇ ਪੁਰਬ ਇੱਕੋ ਦਿਨ ਹੀ ਭਾਈ ਕਾਕਾ ਸਿੰਘ ਦੇ ਸਮੇਤ ਸੰਤਾਂ ਪਾਸੋਂ ਸ਼ਬਦ ਅੰਮ੍ਰਿਤ ਪਾਨ ਕੀਤਾ ਸੀ। ਉਹਨਾਂ ਵਿੱਚੋਂ ਬਾਬਾ ਜੀ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰ ਚੁੱਕੀ ਇੱਕ ਬੀਮਾ ਨਾਮ ਦੀ ਮਾਈ, ਜੋ ਬਾਹਰੋਂ ਗਰੀਬ ਤੇ ਅੰਦਰੋਂ ਸੱਚੇ ਧਨ ਦੀ ਸ਼ਾਹੂਕਾਰ ਸੀ। ਯਥਾ ਭਾਗ ਠੜੇ ਹਾਰੇ ਸੰਤ ਤੁਮਾਰੇ ਜਿਨ ਘਰ ਧਨ ਹਾਰੇ ਨਾਮਾ, ਅਥਵਾ ਭਾਗ ਠੋ ਸੱਚਾ ਸੋਏ ਹੈ ਜਿਸ ਹਾਰੇ ਧਨ ਅੰਤਰ। ਉਸਦਾ ਛਬੀਲ ਸਿੰਘ ਨਾਮ ਦਾ ਪੁੱਤਰ ਪੂਰਨ ਗੁਰਸਿੱਖ ਤੇ ਬਾਬਾ ਜੀ ਦਾ ਅਸਲੀ ਸੇਵਕ ਪਾਸ ਹੀ ਬੈਠਾ ਸੀ। ਸੰਤਾਂ ਨੇ ਨੇਤਰ ਖੋਲੇ ਤੇ ਹੁਕਮ ਕੀਤਾ, ਭਾਈ ਕਾਕਾ ਸਿੰਘ ਦੇਖ, ਇਹ ਲੜਕਾ ਪਸੰਦ ਹੈ, ਕਾਕਾ ਸਿੰਘ ਨੇ ਭਾਵਨਾ ਨਾਲ ਦੋਵੇਂ ਹੱਥ ਜੋੜ ਕੇ ਸਿਰ ਨਿਵਾ ਕੇ ਅਰਜ਼ ਕੀਤੀ, ਮਹਾਰਾਜ ਜਿਸ ਵੱਲ ਆਪ ਦੀ ਨਜ਼ਰ ਪੈ ਗਈ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ। ਸੰਤਾਂ ਨੇ ਉਸੇ ਸਮੇਂ ਬੀਮਾ ਨਾਮੀ ਮਾਈ ਨੂੰ ਪਾਸ ਬੁਲਾਇਆ, ਜੋ ਮਾਈਆਂ ਵਿੱਚ ਦੂਰ ਬੈਠੀ ਦਰਸ਼ਨ ਕਰ ਰਹੀ ਸੀ। ਆਪਣੇ ਪਾਸੋਂ 125 ਨਕਦ ਅਤੇ ਸੇਰ ਗੁੜ ਉਸ ਦੀ ਝੋਲੀ ਵਿੱਚ ਪਾ ਕੇ ਵਧਾਈ ਦਿੱਤੀ ਅਤੇ ਆਖਿਆ, ਮਾਈ ਤੇਰੇ ਲੜਕੇ ਦੀ ਮੰਗਣੀ ਭਾਈ ਕਾਕਾ ਸਿੰਘ ਦੇ ਘਰ ਹੋ ਗਈ ਹੈ। ਦੋਹਾਂ ਧਿਰਾਂ ਨੇ ਅਗਲੀ ਪੂਰਨਮਾਸੀ ਨੂੰ ਤਿਆਰ ਹੋ ਕੇ ਡੇਰੇ ਆ ਜਾਣਾ, ਉਸ ਦਿਨ ਆਨੰਦ ਕਾਰਜ ਵੀ ਹੋ ਜਾਵੇਗਾ। ਮਾਈ ਨੇ ਹੱਥ ਜੋੜ ਕੇ ਅਰਜ਼ ਕੀਤੀ, ਇਹ ਗਰੀਬ ਨਿਵਾਜ, ਮੈਂ ਬੜੀ ਗਰੀਬਣੀ ਹਾਂ, ਮੇਰੇ ਵਿੱਚ ਇਤਨੇ ਵੱਡੇ ਘਰ ਦਾ ਰਿਸ਼ਤਾ ਲੈਣ ਦੀ ਤਾਕਤ ਕਿੱਥੇ। ਸੰਤਾਂ ਨੇ ਉੱਤਰ ਦਿੱਤਾ, ਮਾਈ ਤੂੰ ਤਾਂ ਬਹੁਤ ਅਮੀਰ ਹੈ, ਤੇਰੇ ਪਾਸ ਅਸਲੀ ਸੱਚਾ ਧਨ ਹੈ, ਜਾਓ ਘਰੋਂ ਹੋ ਆਓ ਅਤੇ ਆਉਣ ਵਾਲੀ ਅਗਲੀ ਪੂਰਨਮਾਸੀ ਨੂੰ ਭਾਈਚਾਰਾ ਲੈ ਕੇ ਡੇਰੇ ਆ ਜਾਣਾ, ਗੁਰੂ ਭਲੀ ਕਰੇਗਾ, ਸਭ ਕੁਛ ਡੇਰਿਓਂ ਹੋ ਜਾਵੇਗਾ, ਤੁਸੀਂ ਸਿਰਫ ਇੱਥੇ ਆ ਹੀ ਜਾਇਓ। ਬਾਬਾ ਜੀ ਦੇ ਬਚਨ ਸੁਣ ਕੇ ਮਾਈ ਨੇ ਅਤੇ ਨਾਲ ਦੇ ਸਾਥੀਆਂ ਨੇ ਸਿਰ ਨਿਵਾਇਆ, ਫਿਰ ਕੋਈ ਬਚਨ ਨਹੀਂ ਕੀਤਾ। ਇਤਨੇ ਨੂੰ ਦੀਵਾਨ ਸਮਾਪਤ ਹੋ ਗਿਆ। ਬਾਬਾ ਜੀ ਤੋਂ ਸੰਗਤਾਂ ਨੇ ਘਰਾਂ ਨੂੰ ਜਾਣ ਵਾਸਤੇ ਛੁੱਟੀਆਂ ਮੰਗੀਆਂ ਤਾਂ ਆਪ ਨੇ ਸਭ ਨੂੰ ਇੱਕ ਇੱਕ ਲਿਫਾਫਾ ਮਿਠਾਈ ਦਾ ਪ੍ਰਸ਼ਾਦ ਵਜੋਂ ਦੇ ਕੇ ਵਿਦਾ ਕੀਤਾ ਅਤੇ ਆਪ ਸੰਤ ਜੀ ਗੁਫਾ ਨੂੰ ਆ ਗਏ। ਇਉਂ ਸੰਤਾਂ ਦਾ ਹੁਕਮ ਮੰਨ ਕੇ ਦੋਵੇਂ ਤੇਤੇ ਪੁਤੇਤੇ ਪੂਰਨਮਾਸ਼ੀ ਦੇ ਦਿਹਾੜੇ ਹੋਤੀ ਡੇਰੇ ਪੁੱਜੇ। ਬਾਬਾ ਜੀ ਨੇ ਆਪ ਬਰਾਤ ਦਾ ਸਵਾਗਤ ਕੀਤਾ, ਸਾਰਿਆਂ ਨੂੰ ਜਲ ਪਾਣੀ ਛਕਾ ਕੇ ਰਿਹਾਇਸ਼ ਕਰਾਈ, ਫਿਰ ਗੁਰੂ ਕੇ ਲੰਗਰੋਂ ਪ੍ਰਸ਼ਾਦ ਛਕਾਇਆ। ਸਾਰੀ ਰਾਤ ਦੀਵਾਨ ਸਜਿਆ ਰਿਹਾ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਤਾਂ ਨੇ ਸੁਭਾਗ ਜੋੜੀ ਦੇ ਆਨੰਦ ਕਾਰਜ ਕੀਤੇ। ਫਿਰ ਦੁਪਹਿਰ ਦੇ ਵੇਲੇ ਸਭਨਾਂ ਨੂੰ ਪ੍ਰਸ਼ਾਦ ਛਕਾ ਕੇ ਅਤੇ ਬੜੇ ਵਰ ਦੇ ਕੇ ਵਿਦਾ ਕੀਤਾ। ਇਉਂ ਸਾਰਾ ਇਲਾਕਾ ਸਹਿਤਾਰੀ ਸਿੱਖਾਂ ਦਾ ਬਾਬਾ ਜੀ ਦੀ ਸੰਗਤ ਦੁਆਰਾ ਨਿਹਾਲ ਹੋਇਆ। ਹੋਤੀ ਮਰਦਾਨ ਦੇ ਸਾਰੇ ਨਗਰਾਂ ਵਿੱਚ ਲੋਕੀ ਬਾਬਾ ਜੀ ਦਾ ਜਸ ਕਰਦੇ। ਸੁਆਬੀ, ਮੁਨੇਰੀ, ਤੁਡੇਰ, ਅਕੋੜਾ, ਇਲਾਕਾ ਪੋਠੋਹਾਰ, ਇਨ੍ਹਾਂ ਸਾਰੇ ਥਾਵਾਂ ਤੇ ਬੇਅੰਤ ਹੀ ਸਹਿਜਤਾਰੀ ਸਿੱਖੀ ਸਿਦਕ ਦੇ ਪੁਤਲੇ ਪੂਰਨ ਗੁਰੂ ਘਰ ਦੇ ਸ਼ਰਧਾਲੂ ਹੋਏ ਹਨ।